ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਏ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹੇ ਮਾਇਆ ਚਿਤ ਲਾਏ ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁੱਖ ਪਾਏ ਮਨਮੁਖ ਅਗਿਆਨੀ ਅੰਧੁਲੇ ਜਨਮ ਮਰਹਿ ਫਿਰ ਆਵੈ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛੋਤਾਏ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰੱਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰੱਤੇ ਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਰ ਕੀ ਵਡਿਆਈ ਹਉ ਆਖ ਨਾ ਸਾਕਾ ਹਉ ਮੂਰਖ ਮੁਗਦ ਨਿਚਾਣ ਜਨ ਨਾਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਨਾਗਤ ਪਿਆ ਅਜਾਣ ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜਾਗਤ ਜੋਤ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ पावन चरण शरण वे सुभाए मान गुरु प्यारी गुरु सवारी साध संग जियो सब वडभागी हाँ जिन्हां नूं मालक दी दया दृष्टि दे सदका मनुखा जीवन दे ए पल सफले बनाउण वास्ते गुरु संगत दी जुग द्वारा गुरद्वारा श्री मंजी साहब दीवान हाल श्री अमृतसर साहब अते देश विदेश विच आपो अपने घरां विच बैठ के दीन दुनिया दे मालक साहिब सतगुरु श्री गुरु ग्रंथ साहिब जी ने मनुखता दे रूहानी केंद्र सचखंड श्री हरिमंदर साहिब विखे अमृत वेले प्रकाशमान हो के जो मुख वाक बख्शिश कीता है उस दी विचार करन अते सुनन दा सुभाग समा प्राप्त हो रहा है। ये अमृतमई पावन पवित्र महावाक जो हुणे आप जी ने सरवण कीते हन बिलावल राग दी वार अंदर चौथे पातशाह धन धन श्री गुरु रामदास साहिब जी जिन्हां दी उचारण कीती हुई वार जिहदियां तकरीबन 13 पौड़ियां ने हर पौड़ी दे उपर दो दो श्लोक हन एक सतवीं पौड़ी है जिस ते 3 श्लोक ने श्लोकां दी गिणती 27 बनदी है। 13 दियां 13 पौड़ियां गुरु रामदास जी दियां उचारण कीतियां होईयां ने। एक श्लोक इस वार विच गुरु रामदास जी दा, दो श्लोक धन गुरु नानक साहिब जी दे अते बाकी 24 श्लोक जेड़े ने वो तीसरे गुरदेव सतगुरु गुरु अमरदास साहिब जी दे उचारण कीते हुए ने। वारां दा मूल रूप पौड़ियां होया करदा है, जिवें रामकली की वार राय बलवंड तथा सतै डूम आखी वो केवल पौड़ियां ने, बसंत की वार भी केवल पौड़ियां हन, भाई गुरदास जी दियां वारां भी केवल पौड़ियां ने, पर सतगुरु जी ने वारां विच जो पौड़ी दा भाव है उहदी व्याख्या करदे होए श्लोक जेड़े ने पौड़ियां तो उपर लिखाए ने। जेड़े श्लोक वधे वो गुरु ग्रंथ साहिब जी दे अखीर विच श्लोक वारां ते वधीक सरलेख हेठ सतगुरु साहिब जी ने सुशोभित कीते ने। ये पावन पवित्र अमृतमई बचन धन गुरु ग्रंथ साहिब महाराज जी दे पावन अंग 850 ते 851 शोभनीक हन। तीसरे गुरदेव पहले श्लोक दे विच कृपा कर रहे ने कि सानू सारियां नू एक परमात्मा दी आस अपने मन विच रखनी चाहीदी है। प्रभु तो बिना जेड़ी दूजी आस है पहली गल वो पूरी नहीं हुंदी, वो आस व्यर्थ है। दूसरा नुकता कि जे प्रभु तो बिना किसी मनुख ते किसी अल्प शक्ति ते जा मनुख अपने धन सरमाए ते मोह माया ते आस रखदा उहदा जीवन सतगुरां ने त्रिकार दस्या। जे किसी नू लख वार फिटकार पाउणी होवे ते उहनू असी एक वार धरिग कह सकदे हां, भाव एक वार धरिग कहण दा भाव है कि किसी नू लख वार फिटकार पाउणी ਜਿਹੜਾ ਵੀ ਮਨੁੱਖ ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਰੱਖੀ ਬੈਠਾ ਹੈ, ਬਾਬਾ ਫਰੀਦ ਜੀ ਦੇ ਬਚਨ ਨੇ ਕਿ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕੋਈ ਆਲਸੀ ਮਨੁੱਖ ਆਪ ਤਾਂ ਕੋਈ ਕੰਮ ਧੰਦਾ ਕਰੇ ਨਾ, ਦਿਨੇ ਰਾਤ ਪਲੰਘ 'ਤੇ ਮੰਜੇ 'ਤੇ ਪਿਆ ਰਵੇ, ਇਹ ਕਵੇ ਕਿ ਕੋਈ ਮੈਨੂੰ ਕੁਝ ਲਿਆ ਕੇ ਦੇਵੇ, ਮੇਰਾ ਕੰਮ ਕੋਈ ਕਰੇ। ਉਹ ਬੰਦਾ ਸਾਰੀ ਰਾਤ ਪਲੰਘ 'ਤੇ ਮੰਜੇ 'ਤੇ ਪਿਆ ਦੁਖੀ ਹੋ ਜਾਂਦਾ, ਉਹਦੇ ਜਿਹੜੇ ਪਾਸੇ ਨੇ ਉਹ ਦੁਖਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ੁਰ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਰੱਖੀ ਹੈ, ਉਹਨਾਂ ਦਾ ਵੀ ਜੀਵਨ ਇਸ ਤਰ੍ਹਾਂ ਦਾ ਦੁਖਦਾਈ ਬਣ ਜਾਂਦਾ। ਇਹਦੇ ਦੋਵੇਂ ਭਾਵ ਨੇ ਵੀ ਨਿਤਨੇਮ ਆਪ ਕਰਨਾ ਸੀ, ਅੰਮ੍ਰਿਤ ਆਪ ਛਕਣਾ ਸੀ, ਸਿਮਰਨ ਆਪ ਕਰਨਾ ਸੀ। ਪਰ ਜਿਹੜੇ ਬੰਦੇ ਇਹ ਆਸ ਰੱਖੀ ਬੈਠੇ ਨੇ ਵੀ ਨਿਤਨੇਮ ਕੋਈ ਕਰੇ, ਸੇਵਾ ਕੋਈ ਕਰੇ, ਨਾਮ ਕੋਈ ਜਪੇ ਅਤੇ ਸਾਨੂੰ ਜਪਿਆ ਜਪਾਇਆ ਨਾਮ ਮਿਲ ਜਾਵੇ, ਕੀਤਾ ਕਰਾਇਆ ਨਿਤਨੇਮ ਮਿਲ ਜਾਵੇ, ਜਿਨ੍ਹਾਂ ਨੇ ਇਹ ਆਸ ਰੱਖੀ ਹੈ ਨਾ ਕਿ ਧਰਮ ਕੋਈ ਕਮਾਵੇ ਅਤੇ ਫਲ ਸਾਨੂੰ ਮਿਲੇ। ਉੱਥੇ ਵੀ ਸਤਿਗੁਰਾਂ ਨੇ ਸ਼ਬਦ ਵਰਤਿਆ ਵੀ ਧ੍ਰਿਗ ਹੈ ਉਹਨਾਂ ਦੇ ਇਸ ਆਲਸੀ ਜੀਵਨ 'ਤੇ, ਜਿਹੜੇ ਉੱਦਮ ਨਹੀਂ ਕਰਦੇ ਨਿਤਨੇਮ ਕਰਨ ਦਾ, ਉੱਦਮ ਨਹੀਂ ਕਰਦੇ ਸੇਵਾ ਕਰਨ ਦਾ। ਬਾਬਾ ਫਰੀਦ ਜੀ ਦੇ ਬਚਨ ਨੇ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਪਾਸ ਦਾ ਅਰਥ ਹੈ ਸਾਡੇ ਪਾਸੇ, ਜਿਵੇਂ ਰਾਤਾਂ ਬਹੁਤ ਲੰਮੀਆਂ ਹੋਣ, ਬੰਦਾ ਕਦੇ ਇੱਧਰ ਨੂੰ ਪਾਸਾ ਲੈਂਦਾ, ਕਦੇ ਇੱਧਰ ਨੂੰ ਪਾਸਾ ਲੈਂਦਾ, ਅਤੇ ਬੰਦਾ ਕਹਿੰਦਾ ਮੇਰੇ ਪਾਸੇ ਧੁਖਣ ਲੱਗ ਪਏ ਨੇ, ਭਾਵ ਮੇਰਾ ਸਰੀਰ ਦੁਖਣ ਲੱਗ ਪਿਆ, ਮੈਂ ਇੰਨਾ ਆਰਾਮ ਕਰ ਰਿਹਾ, ਇੰਨਾ ਮੈਂ ਸੁੱਤਾ ਪਿਆ, ਮੈਂ ਇੰਨਾ ਪਲੰਘ 'ਤੇ। ਭਾਵ ਜਿਹੜੇ ਬੰਦੇ ਉੱਦਮ ਨਹੀਂ ਕਰਦੇ, ਕਿਸੇ ਹੋਰ 'ਤੇ ਆਸ ਰੱਖਦੇ ਨੇ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਧ੍ਰਿਗ ਤਿੰਨਾਂ ਕਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਿਨ੍ਹਾਂ ਦੀ ਕਿਸੇ ਹੋਰ 'ਤੇ ਆਸ ਹੈ, ਭਾਵ ਜਿਹੜੇ ਖੁਦ ਧਰਮ ਕਰਮ ਨਹੀਂ ਕਰਦੇ, ਜਿਹੜੇ ਖੁਦ ਪਰਮੇਸ਼ੁਰ ਨੂੰ ਨਹੀਂ ਸਿਮਰਦੇ, ਕਿਸੇ ਹੋਰ 'ਤੇ ਆਸ ਰੱਖੀ ਬੈਠੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਧਰ ਜੀਅਰੇ ਤੂੰ ਏਕ ਟੇਕ, ਭਾਵ ਇੱਕ ਉਸ ਪਰਮਾਤਮਾ ਦੀ ਟੇਕ ਆਪਣੇ ਮਨ ਵਿੱਚ ਰੱਖ, ਅਤੇ ਲਾਹੇ ਵਡਾਨੀ ਆਸ, ਤੂੰ ਆਪਣੇ ਜੀਵਨ ਦੇ ਵਿੱਚੋਂ ਕਿਸੇ ਹੋਰ ਦੀ ਜਿਹੜੀ ਆਸ ਹੈ ਉਹ ਤਿਆਗ ਦੇ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜਦੋਂ ਤੂੰ ਇੱਕ 'ਤੇ ਟੇਕ ਰੱਖੇਗਾ, ਇੱਕ 'ਤੇ ਆਸ ਰੱਖੇਗਾ, ਅਤੇ ਸੱਚਮੁੱਚ ਤੇਰੀ ਆਸਾ ਵੀ ਪੂਰੀ ਹੋਵੇਗੀ ਅਤੇ ਤੇਰੇ ਕਾਰਜ ਵੀ ਜਿਹੜੇ ਨੇ ਉਹ ਸਫਲ ਹੋ ਜਾਣਗੇ। ਪਰ ਜਦੋਂ ਸਾਡੀ ਇਹ ਅਵਸਥਾ ਬਣ ਜਾਂਦੀ ਹੈ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਅਸੀਂ ਜਗਤ ਦੇ ਜੀਵਨ ਦਾਤੇ ਨੂੰ ਤਿਆਗ ਕੇ ਕਿਸੇ ਮਨੁੱਖ 'ਤੇ ਆਸ ਰੱਖਦੇ ਹਾਂ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਐ ਰਹੈ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ ਆਏ। ਸਾਹਿਬ ਨੇ ਸਮਝਾਇਆ, ਕਹਿਣ ਲੱਗੇ ਜੇ ਮਨ ਚਿੱਤ ਆਸ ਰੱਖੈ ਹਰ ਉੱਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾ ਨੇਫਲ ਆਸ ਸਭ ਬਿਰਥੀ ਜਾਈ। ਕਹਿੰਦੇ ਕਿਸੇ ਹੋਰ 'ਤੇ ਆਸ ਰੱਖੇਗਾ ਅਤੇ ਤੇਰੀ ਉਹ ਆਸ ਪੂਰੀ ਨਹੀਂ ਹੋਣੀ। ਆ ਕਈ ਵਾਰ ਸਾਡੇ ਮਨਾਂ ਅੰਦਰ ਖਿਆਲ ਆ ਜਾਂਦਾ ਵੀ ਇੱਕ ਤਾਂ 10 ਪਾਤਸ਼ਾਹੀਆਂ ਨੇ, ਅਤੇ ਜੇ ਆਪਾਂ 10 ਪਾਤਸ਼ਾਹੀਆਂ ਦੇ ਸਿਧਾਂਤ ਨਾਲੋਂ ਟੁੱਟ ਕੇ ਜਿਹੜੇ ਗੁਰੂ ਕੁੱਲ ਵਿੱਚ ਪੈਦਾ ਹੋਏ ਨੇ, ਭਾਵੇਂ ਗੁਰੂ ਤੋਂ ਬੇਮੁੱਖ ਨੇ, ਉਹਨਾਂ ਵੱਲ ਚਲੇ ਜਾਵਾਂਗੇ ਤਾਂ ਕੀ ਫਰਕ ਪਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਵਾਈ ਕਰਾਉਣ ਦੀ ਸੇਵਾ ਲਈ ਲਿਖਾਰੀ ਵਜੋਂ ਚੁਣਿਆ, ਜੋ ਬਾਬਾ ਬੁੱਢਾ ਸਾਹਿਬ ਜੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਹਿਯੋਗੀ ਤੌਰ 'ਤੇ ਸੇਵਾ ਕਰਦੇ ਸਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਉਹਨਾਂ ਨੇ ਇਹ ਸਿਧਾਂਤ ਮਨੁੱਖਤਾ ਦੇ ਸਾਹਮਣੇ ਰੱਖਿਆ ਕਿ ਰਲੈ ਜੋ ਸੰਗਤ ਮੀਣਿਆ ਉੱਠ ਚੱਲੈ ਨਿਰਾਸਾ। ਜਿਹੜਾ ਤਾਂ ਆਵੇਗਾ ਗੁਰੂ ਅਰਜਨ ਦੇਵ ਜੀ ਦੀ ਸੰਗਤ ਵੱਲ, ਉਹਦੀ ਤਾਂ ਆਸ ਪੂਰੀ ਹੋਵੇਗੀ। ਅਤੇ ਜਿਹੜਾ ਇਹ ਕਹੀ ਜਾਵੇਗਾ ਜੀ ਵੇਖੋ ਪ੍ਰਿਥੀ ਚੰਦ ਵੀ ਤਾਂ ਗੁਰੂ ਰਾਮਦਾਸ ਜੀ ਦਾ ਹੀ ਪੁੱਤਰ ਹੈ, ਉਹ ਵੀ ਤਾਂ ਗੁਰੂਕੁਲ ਵਿੱਚ ਹੀ ਪੈਦਾ ਹੋਇਆ, ਪੈਦਾ ਜ਼ਰੂਰ ਹੋਇਆ ਪਰ ਉਹਨੂੰ ਤਾਂ ਗੁਰੂ ਰਾਮਦਾਸ ਜੀ ਮੀਣਾ ਕਹਿੰਦੇ ਸਨ। ਇਸ ਕਰਕੇ ਜਿਹੜਾ ਮੀਣਿਆਂ ਦੀ ਸੰਗਤ ਵਿੱਚ ਜਾਵੇਗਾ ਉਹਦੀ ਕਦੇ ਆਸ ਪੂਰੀ ਨਹੀਂ ਹੋਵੇਗੀ, ਉਹ ਜਗਤ ਤੋਂ ਨਿਰਾਸਾ ਹੀ ਤੁਰ ਜਾਵੇਗਾ। ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਅਤੇ ਆਪਣੀ ਜ਼ਿੰਦਗੀ ਵਿੱਚ ਵੀ ਇੱਕ ਤੋਂ ਬਿਨਾਂ ਕਦੇ ਦੂਸਰੇ ਦੀ ਆਸ ਨਹੀਂ ਰੱਖੀ ਉਹਨਾਂ ਨੇ। ਭੱਟ ਸਾਹਿਬਾਨ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਗੁਰੂ ਜੋਤ ਰੂਪ ਵਿੱਚ ਉਸਤਤ ਕੀਤੀ ਅਤੇ ਉਹਨਾਂ ਦੇ ਬਚਨ ਨੇ, ਹੇ ਗੁਰੂ ਅਮਰਦਾਸ ਜੀ ਤੁਸੀਂ ਇੱਕ ਦੀ ਪੜ੍ਹਾਈ ਕੀਤੀ ਹੈ, ਤੁਸੀਂ ਇੱਕ ਨੂੰ ਆਪਣੇ ਮਨ ਵਿੱਚ ਰੱਖਿਆ, ਤੁਸੀਂ ਅੱਖਾਂ ਨਾਲ ਇੱਕ ਨੂੰ ਵੇਖਿਆ, ਕੰਨਾਂ ਨਾਲ ਇੱਕ ਨੂੰ ਸੁਣਿਆ, ਤੁਸੀਂ ਸੁਪਨਾ ਇੱਕ ਦਾ ਲਿਆ, ਤੁਸੀਂ ਪ੍ਰਤੱਖ ਤੌਰ 'ਤੇ ਇੱਕ ਨਾਲ ਜੁੜੇ ਹੋ, ਇੱਥੇ ਤੱਕ ਕਿ ਮਹੀਨੇ ਦੇ 30 ਦਿਨ ਅਤੇ ਆ ਪੰਜਾਂ ਤੱਤਾਂ ਦੇ ਸਰੀਰ ਵਿੱਚ ਤੁਸੀਂ ਕੇਵਲ ਇੱਕ ਨੂੰ ਵੇਖਿਆ, ਉਹ ਇੱਕ ਜਿਹੜਾ ਲੱਖਾਂ ਵਿੱਚ ਅਨੇਕਾਂ ਵਿੱਚ ਸਮਾਇਆ ਅਤੇ ਫਿਰ ਆਪਣੇ ਆਪ ਨੂੰ ਉਹ ਨਿਰਲੇਪ ਰੱਖਦਾ, ਅਲੱਖ ਹੈ, ਕਦੇ ਲੱਖਿਆ ਨਹੀਂ ਜਾਂਦਾ। ਹੇ ਗੁਰੂ ਅਮਰਦਾਸ ਜੀ, ਤੁਹਾਡੇ ਸਮੁੱਚੇ ਜੀਵਨ ਦੀ ਕਿਰਿਆ ਵਿੱਚ ਕੇਵਲ ਇੱਕ ਪ੍ਰਭੂ ਹੈ। ਇਹ ਭੱਟਾਂ ਦੇ ਬਚਨ ਨੇ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ, ਦੋਏ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈਂ ਲੀਣੋ, ਤੀਸ ਇੱਕ ਅਰ ਪੰਜ ਸਿੱਧ, ਪੈਂਤੀ ਸੁਨਖੀਣੋ। ਤੁਸੀਂ 35 ਅੱਖਰਾਂ ਰਾਹੀਂ ਵੀ ਇੱਕ ਨੂੰ ਹੀ ਸਿਮਰਿਆ, ਭਾਵ ਜਿਵੇਂ ਊੜੇ ਤੋਂ ਲੈ ਕੇ ਡਾੜੇ ਤੱਕ ਜਾਂ ਏ ਤੋਂ ਲੈ ਕੇ ਜੈਡ ਤੱਕ, ਜਿਹਨੂੰ ਆਪਾਂ 35 ਕਹਿੰਦੇ ਹਾਂ, ਹਰ ਅੱਖਰ ਰਾਹੀਂ ਹੇ ਗੁਰੂ ਅਮਰਦਾਸ ਜੀ ਤੁਸੀਂ ਇੱਕ ਨੂੰ ਸਿਮਰਿਆ, ਤੀਸ ਇੱਕ ਅਰ ਪੰਜ ਸਿੱਧ, 35 ਸੁਨਖੀਣੋ, ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਹੇ ਗੁਰੂ ਅਮਰਦਾਸ ਜੀ, ਜਾਲਪ ਭੱਟ ਜੀ ਕਹਿੰਦੇ ਨੇ ਕਿ ਤੁਸੀਂ ਕੇਵਲ ਇੱਕ ਤੋਂ ਹੀ ਮੰਗਦੇ ਹੋ, ਤੁਸੀਂ ਕੇਵਲ ਇੱਕ ਤੋਂ ਹੀ ਜਾਚਨਾ ਕਰਦੇ ਹੋ ਅਤੇ ਇੱਕ ਨੂੰ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਿਮਰਿਆ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਵੇਲੇ ਉਪਦੇਸ਼ ਬਖਸ਼ਿਸ਼ ਕੀਤਾ, ਜਿਹੜਾ ਉਪਦੇਸ਼ ਉਹਨਾਂ ਦੇ ਪੜਪੋਤਰੇ ਬਾਬਾ ਸੁੰਦਰ ਜੀ ਨੇ ਸੁਣਿਆ, ਕਿਉਂਕਿ ਇੱਕ ਤਾਂ ਗੁਰੂ ਅਮਰਦਾਸ ਜੀ ਦੇ ਸਪੁੱਤਰ ਨੇ ਬਾਬਾ ਮੋਹਨ ਜੀ ਅਤੇ ਦੂਸਰੇ ਸਨ ਬਾਬਾ ਮੋਹਰੀ, ਜਿਨ੍ਹਾਂ ਬਾਰੇ ਜ਼ਿਕਰ ਆਇਆ, ਮੋਹਰੀ ਪੁੱਤ ਸਨਮੁੱਖ ਹੋਆ ਰਾਮਦਾਸੈ ਪੈਰੀ ਪਾਏ ਜੀਓ। ਗੁਰਬਾਣੀ ਦੇ ਮੁਤਾਬਕ ਸਨਮੁੱਖ ਕੌਣ ਹੈ ਕਿ ਜਿੱਥੇ ਗੁਰੂ ਆਪਣੀ ਜੋਤ ਰੱਖਦੇ ਨੇ, ਜਿਹੜਾ ਉੱਥੇ ਮੱਥਾ ਟੇਕ ਦਿੰਦਾ, ਪਰਿਕਰਮਾ ਕਰਦਾ, ਉਹਨੂੰ ਗੁਰੂ ਮੰਨ ਲੈਂਦਾ, ਉਹ ਸਨਮੁੱਖ ਹੈ। ਅੱਜ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੇ ਅਤੇ ਸਨਮੁੱਖ ਸਿੱਖ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਗੁਰੂ ਮੰਨਦੇ ਨੇ ਅਤੇ ਜਿਹੜੇ ਸਿੱਖਾਂ ਦੇ ਘਰ ਜਨਮ ਲੈ ਕੇ ਸੱਜੇ ਖੱਬੇ ਇੱਧਰ ਉੱਧਰ ਭਟਕਣ ਵਾਲੇ ਨੇ, ਉਹਨਾਂ ਨੂੰ ਅਸੀਂ ਬੇਮੁੱਖ ਤਾਂ ਕਹਿ ਸਕਦੇ ਹਾਂ, ਉਹ ਸਨਮੁੱਖ ਸਿੱਖ ਨਹੀਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਸਨਮੁੱਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁੱਖ ਹੋਏ। ਬਾਬਾ ਮੋਹਰੀ ਸਨਮੁੱਖ ਸਿੱਖ ਹੈ, ਕਿਉਂਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਵਡਿਆਈ ਦਿੱਤੀ ਅਤੇ ਜਿੱਥੇ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ, ਜੋ ਹੁਕਮ ਕੀਤਾ, ਉਹ ਬਾਬੇ ਮੋਹਰੀ ਨੇ ਵੀ ਉੱਥੇ ਮੱਥਾ ਟੇਕਿਆ। ਅੱਗੇ ਉਹਨਾਂ ਦੇ ਜਿਹੜੇ ਪੁੱਤਰ ਨੇ ਬਾਬਾ ਆਨੰਦ ਜੀ ਅਤੇ ਬਾਬਾ ਆਨੰਦ ਜੀ ਦੇ ਪੁੱਤਰ ਨੇ ਬਾਬਾ ਸੁੰਦਰ ਜੀ, ਗੁਰੂ ਅਮਰਦਾਸ ਜੀ ਦੇ ਪੜਪੋਤਰੇ। ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ, ਰਾਮ ਕਲੀ ਸਦ। ਉਹਦੇ ਵਿੱਚ ਜ਼ਿਕਰ ਆਉਂਦਾ कि गुरु अमरदास जी हमेशा अंतले समय तक यही अरदास करते रहे ने कि हे प्रभु मैनू अपने जीवन विच केवल तहाड़ी टेक तहाड़ा सहारा तहाड़ी आस चाहीदी है क्योंकि तहाड़े तो बिना जे किसी होर ते टेक रखिए ते मनुख जमां दी मार तो बच नहीं सकदा। हर पैज राखो जनै केरी हर दियो नाम निरंजनो अंत चलदियां होए बेली जमदूत काल निखंजनो। हे प्रभु तू अपनी कृपा कर साड़ी झोली विच अपना नाम पा क्योंकि इहदे नाल इक तां साड़ी पैज रहिंदी है। पैज राखो हर जनै केरी हर दियो नाम निरंजनो अंत चलदियां होए बेली जिहड़ा नाम इत्थों तुरन लग्यां वी साडा बेली साडा मित्र साडा साथी बनना है ते फिर जमदूत काल निखंजनो जिहड़ा जमदूत दा काल दा डर है ਉਹ ਵੀ ਤੁਹਾਡੇ ਤੇ ਆਸ ਰੱਖ ਲਈਏ ਟੇਕ ਰੱਖ ਲਈਏ ਤੇ ਉਹ ਵੀ ਖਤਮ ਹੋ ਜਾਂਦਾ। ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਏਕ ਉੱਪਰ ਜਿਸ ਜਨ ਕੀ ਆਸਾ ਕੀ ਹੋਵੇਗਾ ਜੇ ਇੱਕ ਤੇ ਆਸ ਰੱਖਾਂਗੇ। ਏਕ ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ। ਜਿਹਨੇ ਇੱਕ ਤੇ ਆਸ ਰੱਖੀ ਉਹਦੀ ਜਮਾਂ ਦੀ ਫਾਈ ਕੱਟੀ ਗਈ। ਭਗਤ ਨਾਮਦੇਵ ਜੀ ਦੇ ਬਚਨ ਕਹਿਣ ਲੱਗੇ ਦਰਜੀਆਂ ਦੇ ਘਰ ਸ਼ੀਂਬਿਆਂ ਦੇ ਘਰ ਜਨਮ ਹੋਇਆ ਅਤੇ ਜੋ ਕੁਝ ਪਿਤਾ ਪੁਰਖੀ ਅਸੀਂ ਕਿਰਤ ਕਰਦੇ ਹਾਂ ਨਾ ਕੱਪੜਾ ਗਜਾਂ ਨਾਲ ਮਿਣਦੇ ਹਾਂ ਕੈਂਚੀ ਨਾਲ ਕੱਟਦੇ ਹਾਂ ਅਤੇ ਇੱਕ ਦਿਨ ਥਾਨਾਂ ਦੇ ਥਾਨ ਕੱਟ ਦਈਦੇ ਨੇ ਜੇ ਕਿਤੇ ਸੱਚਮੁੱਚ ਜਮਾਂ ਦੀ ਫਾਈ ਹੋਵੇ ਕੱਪੜੇ ਦੀ ਨਿਆਈ ਸਾਡਾ ਮਨ ਬਣ ਜਾਵੇ ਗਜ ਅਤੇ ਰਸਨਾ ਚੱਲੇ ਕੈਂਚੀ ਦੀ ਤਰ੍ਹਾਂ ਮਿਣ ਮਿਣ ਕੇ ਜਮਾਂ ਦੀ ਫਾਈ ਕੱਟ ਦਿਆਂਗੇ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋਂ ਜਮ ਕੀ ਫਾਸੀ। ਭਗਤ ਰਵਿਦਾਸ ਜੀ ਉਹਨਾਂ ਦੇ ਬਚਨ ਕਹਿਣ ਲੱਗੇ ਜਿਵੇਂ ਮੈਂ ਸਰੀਰਕ ਤੌਰ 'ਤੇ ਮੇਰੇ ਪਿਤਾ ਪੁਰਖੀ ਜੋ ਕਿਰਤ ਹੈ ਜੋੜੇ ਗੰਢਦਾ ਹਾਂ ਜੋੜੇ ਗੰਢਣ ਦੀ ਉਹਨਾਂ ਸਿੱਖਿਆ ਦਿੱਤੀ। ਕਹਿਣ ਲੱਗੇ ਜਦੋਂ ਕੋਈ ਜੋੜਾ ਪੁਰਾਣਾ ਹੋ ਜਾਵੇ ਤਾਂ ਉਹਨੂੰ ਟਾਕੀ ਲਾ ਕੇ ਗੰਢੀ ਦੇ ਪਰ ਜਦੋਂ ਸਰੀਰਕ ਜੁੱਤੀ ਵੱਲ ਧਿਆਨ ਮਾਰ ਕੇ ਦੇਖੀਏ ਲੋਕ ਇਹਨੂੰ ਮੋਹ ਦੀਆਂ ਟਾਕੀਆਂ ਲਾ ਲਾ ਕੇ ਗੰਢੀ ਜਾਂਦੇ ਨੇ। ਭਗਤ ਰਵਿਦਾਸ ਜੀ ਕਹਿੰਦੇ ਮੈਂ ਪਿਤਾ ਪੁਰਖੀ ਕਿਰਤ ਮੁਤਾਬਕ ਜੋੜੇ ਜ਼ਰੂਰ ਗੰਢਦਾ ਪਰ ਕਦੇ ਇਸ ਸਰੀਰ ਰੂਪੀ ਜੁੱਤੀ ਨੂੰ ਮੋਹ ਦੀਆਂ ਟਾਕੀਆਂ ਨਹੀਂ ਲਾਉਂਦਾ। ਮੈਂ ਇਹਦੇ ਤੋਂ ਸੁਰਤ ਉੱਪਰ ਕਰ ਲਈ ਹੈ ਚਮਰੱਟਾ ਗਾਂਠ ਨਾ ਜਨਈ ਲੋਗ ਗਠਾਵੈ ਪਨਹੀ ਆਰ ਨਹੀਂ ਜੇ ਤੋਪੋ ਨਾਹੀ ਰਾਂਬੀ ਠਾਉ ਰੋਪੋ ਲੋਗ ਗੰਢ ਗੰਢ ਖਰਾ ਬਿਗੂਚਾ ਹਉ ਬਿਨ ਗਾਂਠੇ ਜਾਏ ਪਹੂਚਾ ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸਿਉ ਨਾਹੀ ਕਾਮਾ। ਕਹਿੰਦੇ ਮੈਂ ਤੇ ਉੱਧਰ ਜਾਣਾ ਹੀ ਨਹੀਂ ਜਿੱਧਰ ਜਮਾਂ ਨਾ ਵਾਹ ਪੈਂਦਾ ਹੋਵੇ। ਇਸ ਕਰਕੇ ਜਿਹਦੀ ਇੱਕ ਉੱਪਰ ਆਸ ਹੈ ਸਾਹਿਬ ਕਹਿੰਦੇ ਉਹਦੀ ਜਮਾਂ ਦੀ ਫਾਈ ਕੱਟੀ ਜਾਂਦੀ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੈ। ਅਤੇ ਦੂਸਰੇ ਪਾਸੇ ਜਦੋਂ ਭਗਤ ਪ੍ਰਹਿਲਾਦ ਜੀ ਨੂੰ ਕਿਹਾ ਗਿਆ ਕਿ ਤੁਸੀਂ ਪਰਮੇਸ਼ਰ ਦਾ ਨਾਮ ਛੱਡ ਕੇ ਆਪਣੇ ਸਕੇ ਪਿਤਾ ਦਾ ਜੋ ਰਾਜਾ ਹੈ ਜੋ ਤੁਹਾਡਾ ਪਿਤਾ ਹੈ ਹਰਨਾਕਸ਼ ਦਾ ਨਾਮ ਜਪੋ ਅਤੇ ਭਗਤ ਪ੍ਰਹਿਲਾਦ ਜੀ ਨੇ ਕਿਹਾ ਭਾਵੇਂ ਸਕਾ ਪਿਤਾ ਹੈ ਭਾਵੇਂ ਰਾਜਾ ਹੈ ਪਰ ਇਹ ਸੱਚਾਈ ਹੈ ਕਿ ਜੇ ਮੈਂ ਪ੍ਰਭੂ ਦਾ ਨਾਮ ਛੱਡ ਕੇ ਪਿਤਾ ਦਾ ਨਾਮ ਜਾਂ ਕਿਸੇ ਹੋਰ ਦਾ ਨਾਮ ਜਪਦਾ ਇਹ ਤਾਂ ਮੈਨੂੰ ਜਮਾਂ ਦੀ ਮਾਰ ਤੋਂ ਬਚਾ ਨਹੀਂ ਸਕੇਗਾ। ਇਸ ਕਰਕੇ ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ ਦੂਜਾ ਭਾਏ ਫਾਥੇ ਜਮਜਾਲਾ। ਆਹ ਜਿਹੜਾ ਦੂਜਾ ਭਾਵ ਹੈ ਨਾ ਪ੍ਰਭੂ ਤੋਂ ਬਿਨਾਂ ਕਿਸੇ ਹੋਰ 'ਤੇ ਆਸ ਰੱਖਣੀ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਨੀ ਜੋੜਨਾ ਅਤੇ ਆਪਣਾ ਪਿਆਰ ਪ੍ਰਭੂ ਨਾਲ ਸੀ ਪਰ ਮੋਹ ਮਾਇਆ ਨਾਲ ਧਨ ਪਦਾਰਥਾਂ ਨਾਲ ਬੰਦਾ ਇਸ ਰਚਨਾ ਨਾਲ ਪਿਆਰ ਕਰਨ ਲੱਗ ਪਵੇ ਜਿਹੜਾ ਦੂਜਾ ਪਿਆਰ ਹੈ ਭਾਵ ਸਾਡੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਦੀ ਜਗ੍ਹਾ ਕਿਸੇ ਹੋਰ ਦੀ ਪ੍ਰੇਮਾ ਭਗਤੀ ਪੈਦਾ ਹੋਵੇ ਇਹ ਤਾਂ ਸਾਡਾ ਜੀਵਨ ਵਿਅਰਥ ਚੱਲਿਆ ਜਾਵੇਗਾ ਤ੍ਰਿਕਾਰ ਬਣ ਜਾਵੇਗਾ ਸਾਡੀ ਆਸ ਕਦੇ ਪੂਰੀ ਨਹੀਂ ਹੋ ਸਕਦੀ ਅਤੇ ਜਮਾਂ ਦੀ ਮਾਰ ਤੋਂ ਅਸੀਂ ਆਪਣੇ ਆਪ ਨੂੰ ਕਦੇ ਬਚਾ ਨਹੀਂ ਸਕਾਂਗੇ। ਇਸ ਕਰਕੇ ਸਤਿਗੁਰੂ ਜੀ ਦੇ ਬਚਨ ਨੇ ਕਿ ਬਿਨਾਂ ਉਸ ਨਿਰੰਕਾਰ ਤੋਂ ਕਦੇ ਵੀ ਕਿਸੇ ਹੋਰ 'ਤੇ ਆਸ ਨਹੀਂ ਰੱਖਣੀ ਚਾਹੀਦੀ, ਨਾ ਉਹ ਆਸ ਸਾਡੀ ਕਦੇ ਪੂਰੀ ਹੋ ਸਕਦੀ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹੇ ਮਾਇਆ ਚਿਤ ਲਾਏ।
ਸਤਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ ਕਿ ਇਹੋ ਜੀ ਆਸ ਤ੍ਰਿਗ ਹੈ, ਲਾਨਤ ਹੈ ਇਹੋ ਜੀ ਆਸ 'ਤੇ। ਫਿਟਕਾਰਯੋਗ ਹੈ ਉਹ ਜੀਵਨ ਜਿਨ੍ਹਾਂ ਨੇ ਕਿਸੇ ਹੋਰ 'ਤੇ ਆਸ ਰੱਖੀ, ਭਾਵ ਦੂਜੇ ਭਾਵ ਕੀ, ਪ੍ਰਭੂ ਤੋਂ ਬਿਨਾਂ ਦੂਜੇ ਪਿਆਰ ਵਿੱਚ ਜੁੜ ਜਾਣਾ, ਦੂਜੀ ਭਗਤੀ ਵਿੱਚ ਲੱਗ ਜਾਣਾ, ਦੂਜੇ ਦੀ ਆਸ ਵਿੱਚ ਜੁੜ ਜਾਣਾ ਤ੍ਰਿਗ ਹੈ। ਤ੍ਰਿਗ ਇਹ ਆਸਾ ਦੂਜੇ ਭਾਵ ਕੀ, ਜਿਹੜੀ ਦੂਜੇ ਭਾਵ ਦੀ ਕਿਸੇ ਦੂਜੇ ਦੀ ਮਨ ਵਿੱਚ ਆਸਾ ਹੈ, ਇਹ ਬਿਲਕੁਲ ਤ੍ਰਿਗ ਹੈ, ਵਿਅਰਥ ਹੈ, ਫਿਟਕਾਰਯੋਗ ਹੈ। ਕਿਉਂਕਿ ਜਿਨ੍ਹਾਂ ਨੇ ਹਰੀ ਨਾਮ ਛੱਡ ਕੇ ਕਿਸੇ ਹੋਰ 'ਤੇ ਆਪਣੀ ਆਸਾ ਰੱਖੀ ਹੋਈ ਹੈ, ਸਾਹਿਬ ਕਹਿੰਦੇ ਇਹ ਆਸਾ ਕਦੇ ਪੂਰੀ ਨਹੀਂ ਹੁੰਦੀ। ਇਸ ਕਰਕੇ ਆਪਣਾ ਚਿੱਤ ਵੀ ਜਿਹੜਾ ਉਹ ਕਿਸੇ ਹੋਰ ਨਾਲ ਨਹੀਂ, ਕੇਵਲ ਆਪਣੇ ਸਿਰਜਣਹਾਰ ਪਰਵਦਗਾਰ ਨਾਲ ਹੀ ਜੋੜਨਾ ਚਾਹੀਦਾ।
ਹਰ ਸੁਖ ਪਲਰ ਤਿਆਗਿਆ, ਨਾਮ ਵਿਸਾਰ ਦੁੱਖ ਪਾਏ।
ਜੀਵ ਚਾਹੁੰਦਾ ਤੇ ਸੁੱਖ ਹੈ, ਪਰ ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਸਗੋਂ ਅੱਗੇ ਨਾਲੋਂ ਵੀ ਦੁਖੀ ਹੋ ਜਾਂਦਾ, ਕਿਉਂਕਿ ਇਹਨੇ ਪੱਲਰ ਦੇ ਬਦਲੇ ਜਿਹੜਾ ਪਰਮੇਸ਼ੁਰ ਦੇ ਨਾਮ ਵਿੱਚੋਂ ਤੱਤ ਰੂਪੀ ਸੁੱਖ ਮਿਲਣਾ ਸੀ ਨਾ, ਉਹ ਤਿਆਗ ਦਿੱਤਾ। ਆ ਵੇਖੋ, ਸਾਡੇ ਪਿੰਡਾਂ ਦੇ ਵਿੱਚ ਜਦੋਂ ਕਿਸਾਨ ਖੇਤੀ ਕਰਦੇ ਨੇ, ਉਹਨਾਂ ਦਾ ਇੱਕੋ ਮਨੋਰਥ ਹੁੰਦਾ ਵੀ ਜਿਹੜੀ ਪਰਾਲੀ ਹੈ ਨਾ ਉਹ ਵੱਖਰੀ ਕਰ ਦਿੱਤੀ ਜਾਵੇ, ਅਤੇ ਜਿਹੜੇ ਦਾਣੇ ਨੇ ਉਹ ਝਾੜ ਕੇ ਬੋਲ ਵਿੱਚ ਫਿਰ ਟਰਾਲੀ ਵਿੱਚ ਲੱਦ ਕੇ ਘਰ ਵਿੱਚ ਜਾਂ ਕਿਸੇ ਮੰਡੀ ਵਿੱਚ ਲਿਜਾਏ ਜਾਂਦੇ ਨੇ। ਪਰ ਜੇ ਕੋਈ ਬੰਦਾ ਦਾਣੇ ਛੱਡ ਕੇ ਪਰਾਲੀ ਸੰਭਾਲੀ ਜਾਵੇ ਤਾਂ ਕਿੰਨੀ ਹਾਸੋਹੀਣੀ ਗੱਲ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਲ ਜੁੜਨਾ, ਇੱਕ ਤੱਤ ਰੂਪੀ ਕਣ, ਤੱਤ ਰੂਪੀ ਦਾਣੇ ਪ੍ਰਾਪਤ ਕਰਨ ਦੀ ਨਿਆਈ ਹੈ, ਪਰ ਜਦੋਂ ਪ੍ਰਭੂ ਤੋਂ ਅਸੀਂ ਬੇਮੁੱਖ ਹੋ ਜਾਂਦੇ ਹਾਂ, ਇਹ ਕੇਵਲ ਪਰਾਲੀ ਦੀਆਂ ਪੰਡਾਂ ਬੰਨਣੀਆਂ ਨੇ। ਸਤਿਗੁਰਾਂ ਨੇ ਇਹ ਉਦਾਹਰਣ ਵੀ ਦਿੱਤੀ ਹੈ ਪਾਵਨ ਬਾਣੀ ਵਿੱਚ ਕਿ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ ਜੀਓ। ਸਿਮਰਨਾ ਤੇ ਪ੍ਰਭੂ ਦਾ ਨਾਮ ਸੀ, ਸਗੋਂ ਦੁਖੀ ਹੋ ਕੇ ਰੋਂਦੇ ਨੇ, ਇਹ ਪਰਾਲੀ ਦੀਆਂ ਪੰਡਾਂ ਬੰਨੀ ਜਾਂਦੇ ਨੇ। ਜਦੋਂ ਆਪਾਂ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਜਿਹੜੇ ਗੁਰੂ ਕੇ ਕੀਰਤਨੀਏ ਸਨ ਉਹਨਾਂ ਦੀ ਉਚਾਰਨ ਕੀਤੀ ਹੋਈ ਇਹ ਵਾਰ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ ਪੜ੍ਹਦੇ ਹਾਂ ਨਾ, ਅਤੇ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਗੁਰਸਿੱਖਾਂ ਕੇ ਮੁੱਖ ਉਜਲੇ, ਮਨਮੁੱਖ ਥੀਏ ਪਰਾਲੀ। ਜਿਹੜੇ ਗੁਰਸਿੱਖ ਨੇ, ਜਿਹੜੇ ਗੁਰੂ ਦੀ ਰਜ਼ਾ ਵਿੱਚ ਤੁਰਦੇ ਨੇ, ਉਹਨਾਂ ਦੇ ਮੁੱਖ ਤਾਂ ਸੱਚਮੁੱਚ ਉਜਲੇ ਨੇ, ਪਰ ਮਨਮੁੱਖ ਦਾ ਜੀਵਨ ਬਿਲਕੁਲ ਪਰਾਲੀ ਵਰਗਾ ਜਿਹਦੇ ਵਿੱਚ ਕੋਈ ਤੱਤ ਨਹੀਂ। ਭਾਵ ਮਨਮੁੱਖਾਂ ਦੇ ਚਿਹਰੇ ਪੀਲੇ ਪੈ ਗਏ ਅਤੇ ਗੁਰਸਿੱਖਾਂ ਦੇ ਮੁੱਖ ਉਜਲੇ। ਪਰਾਲੀ ਦਾ ਅਰਥ ਹੈ ਜਿਹਦੇ ਵਿੱਚ ਕਣ ਨਹੀਂ ਹੁੰਦਾ। ਬਦ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਸਾਹਿਬ ਕਹਿੰਦੇ ਨਾਮ ਰੂਪੀ ਤੱਤ ਤੋਂ ਮਿਲਣ ਵਾਲਾ ਸੁੱਖ ਤਾਂ ਤਿਆਗ ਦਿੱਤਾ, ਹਰ ਸੁੱਖ ਪੱਲਰ ਤਿਆਗਿਆ, ਇੱਕ ਪਰਾਲੀ ਦੇ ਬਦਲੇ, ਫੋਕਟ ਪਦਾਰਥਾਂ ਦੇ ਬਦਲੇ, ਅਲਪ ਸ਼ਕਤੀਆਂ ਦੇ ਬਦਲੇ ਏਡਾ ਵੱਡਾ ਪ੍ਰਭੂ ਤਿਆਗ ਦਿੱਤਾ, ਤੇ ਨਾਮ ਵਿਸਾਰ ਕੇ ਮਨੁੱਖ ਨੂੰ ਸਦਾ ਦੁਖੀ ਹੋਣਾ ਪਿਆ।
ਮਨਮੁਖ ਅਗਿਆਨੀ ਅੰਦੁਲੇ, ਜਨਮ ਮਰਹੇ ਫਿਰ ਆਵੈ ਜਾਏ।
ਮਨ ਦੀ ਮਤ ਪਿੱਛੇ ਚੱਲਣ ਵਾਲੇ ਜਿਹੜੇ ਅਗਿਆਨੀ ਨੇ, ਬੇਸਮਝ ਨੇ, ਉਹ ਅਗਿਆਨਤਾ ਦੇ ਕਾਰਨ ਸਦਾ ਅੰਧਲੇਪਨ ਵਿੱਚ ਹੀ ਵਿਚਰਦੇ ਨੇ। ਇਸ ਕਰਕੇ ਉਹਨਾਂ ਦਾ ਆਵਾਗਾਉਣ ਬਣਿਆ ਰਹਿੰਦਾ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਅੱਖਾਂ ਉਹਨਾਂ ਦੇ ਕੋਲ ਹੁੰਦੀਆਂ ਨੇ ਪਰ ਪੇਖਤ ਚਾਖਤ ਕਈਅਤ ਅੰਧਾ। ਆ ਕਈ ਵਾਰ ਬੰਦਾ ਤੁਰਿਆ ਜਾਂਦਾ, ਠੇਡਾ ਲੱਗ ਜਾਵੇ ਅਤੇ ਆਪਾਂ ਕਹਿੰਦੇ ਸੰਭਲ ਕੇ ਤੁਰ, ਤੈਨੂੰ ਦਿਸਦਾ ਨਹੀਂ, ਅੱਖਾਂ ਖੋਲ੍ਹ ਕੇ ਤੁਰ। ਅਤੇ ਕਈ ਵਾਰ ਇਹ ਸ਼ਬਦ ਵਰਤਿਆ ਜਾਂਦਾ ਵੀ ਤੂੰ ਅੰਧਾ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਾਡੀ ਹਾਲਤ ਬਿਆਨ ਕੀਤੀ ਹੈ, ਅੰਧੇ ਇਹ ਨਾ ਆਖੀਐ ਜਿਨ ਮੁੱਖ ਲੋਇਣ ਨਾ ਏ। ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ ਉਹਨਾਂ ਨੂੰ ਅੰਧੇ ਨਾ ਕਿਹੋ। ਉਹਨਾਂ ਨੂੰ ਤਾਂ ਲੋਕ ਸੂਰਦਾਸ ਸੂਰਮੇ ਸਿੰਘ ਕਹਿੰਦੇ ਨੇ, ਪਰ ਜਿਨ੍ਹਾਂ ਨੇ ਇਹਨਾਂ ਅੱਖਾਂ ਦੇ ਬਾਵਜੂਦ ਵੀ ਪਰਮਾਤਮਾ ਨੂੰ ਅਤੇ ਗੁਰੂ ਨੂੰ ਵੇਖਣ ਦਾ ਯਤਨ ਨਹੀਂ ਕੀਤਾ, ਉਹ ਅੱਖਾਂ ਵਾਲੇ ਵੀ ਅਸਲ ਵਿੱਚ ਅੰਧੇ ਨੇ। ਅੰਧੇ ਇਹ ਨਾ ਆਖੀਐ ਜਿਨ ਮੁੱਖ ਲੋਇਣ ਨਾ ਏ, ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਉਹਨਾਂ ਦੀ ਹਾਲਤ ਕਿ ਮਨਮੁੱਖ ਅਗਿਆਨੀ ਅੰਧਲੇ, ਉਹ ਇਸ ਅਗਿਆਨਤਾ ਦੇ ਕਾਰਨ, ਅੰਧਲੇਪਨ ਦੇ ਕਾਰਨ, ਜਦੋਂ ਗੁਰੂ ਗਿਆਨ ਦੀ ਸੋਝੀ ਨਹੀਂ ਉਹਨਾਂ ਕੋਲ, ਕਿਉਂਕਿ ਗਿਆਨ ਰਤਨ ਸਭ ਸੋਝੀ ਹੋਈ, ਉਹ ਬਿਲਕੁਲ ਗੁਰੂ ਗਿਆਨ ਤੋਂ ਵਾਂਝੇ ਅੰਧਲੇਪਣ ਵਿੱਚ, ਕਰਮ ਕਾਂਡ ਵਹਿਮਾਂ ਭਰਮਾਂ ਵਿੱਚ, ਪਖੰਡਾਂ ਵਿੱਚ ਫਸੇ ਹੋਏ ਨੇ। ਇਸ ਕਰਕੇ ਕਦੇ ਜੰਮਦੇ ਨੇ, ਕਦੇ ਮਰਦੇ ਨੇ, ਕਦੇ ਆਉਂਦੇ ਨੇ, ਕਦੇ ਜਾਂਦੇ ਨੇ, ਭਾਵ ਉਹਨਾਂ ਨੂੰ ਕਦੇ ਟਿਕਾ ਨਹੀਂ ਮਿਲਦਾ, ਭਾਵ ਇਵੇਂ ਉਹ ਭਟਕਣਾ ਵਿੱਚ ਪਏ ਰਹਿੰਦੇ ਹਨ।
ਕਾਰਜ ਸਿੱਧ ਨਾ ਹੋਵਨੀ, ਅੰਤ ਗਿਆ ਪਛੋਤਾਏ।
ਉਹ ਜਿਸ ਕਾਰਜ ਲਈ ਜਗਤ ਵਿੱਚ ਆਏ ਹੁੰਦੇ ਨੇ, ਬੰਦਾ ਆਇਆ ਕਾਹਦੇ ਲਈ ਹੈ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਕਰਨਾ ਤਾਂ ਇਹ ਸੀ ਕਿ ਜਾਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮੈਲ ਪਾਵੋ ਸੁੱਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਅਤੇ ਬੰਦੇ ਨੇ ਉਹ ਕਾਰਜ ਕੀਤਾ ਹੀ ਨਹੀਂ, ਅਤੇ ਜੇ ਉਸ ਕਾਰਜ ਦੀ ਸਮਝ ਵੀ ਆ ਗਈ ਅਤੇ ਜਿਹਦੇ ਨਾਲ ਉਹ ਕਾਰਜ ਸਫਲ ਹੋਣਾ ਸੀ, ਉਹਦੇ ਤੋਂ ਹਟ ਕੇ ਹੋਰ ਹੋਰ ਸਾਧਨਾਵਾਂ ਕੀਤੀਆਂ ਅਤੇ ਬੰਦੇ ਨੂੰ ਉਸ ਕਾਰਜ ਵਿੱਚ ਸਿੱਧੀ ਭਾਵ ਸਫਲਤਾ ਕਾਮਯਾਬੀ ਨਹੀਂ ਮਿਲੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਤਿਗੁਰਾਂ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਕੁਝ ਉਦਾਹਰਣਾਂ ਦੇ ਕੇ ਸਮਝਾਇਆ, ਕਹਿਣ ਲੱਗੇ ਕਿ ਜਦੋਂ ਆਪਾਂ ਛੋਟੇ ਤੋਂ ਛੋਟੇ ਜੀਵ ਦੀ ਗੱਲ ਕਰਦੇ ਹਾਂ ਨਾ, ਜਿਵੇਂ ਪਦਾਰਥਾਂ ਦੇ ਵਿੱਚੋਂ ਆਪਾਂ ਤੱਤ ਨੂੰ ਸਭ ਤੋਂ ਛੋਟਾ ਕਹਿੰਦੇ ਹਾਂ, ਇਸੇ ਤਰ੍ਹਾਂ ਪਰਮਾਣੂ ਉਹਦੇ ਤੋਂ ਵੀ ਛੋਟਾ ਬਰੀਕ, ਜਿਹਦੇ ਤੋਂ ਅੱਗੇ ਕੋਈ ਹੋਰ ਆਪਾਂ ਉਹਨੂੰ ਡਿਵਾਈਡ ਨਹੀਂ ਕਰ ਸਕਦੇ, ਪਰਮਾਣੂ ਦੀ ਇਹ ਪਰਿਭਾਸ਼ਾ ਹੈ। ਸਾਹਿਬ ਕਹਿੰਦੇ ਕੋਈ ਪਰਮਾਣੂ ਵਰਗਾ ਨਿੱਕਾ ਜੀਵ ਬਣ ਕੇ ਆਕਾਸ਼ ਵਿੱਚ ਉਡਾਰੀਆਂ ਲਾਉਣ ਦੀ ਸਮਰੱਥਾ ਰੱਖੇ ਅਤੇ ਖੰਡਾਂ ਬ੍ਰਹਿਮੰਡਾਂ ਦਾ ਚੱਕਰ ਇੰਨੇ ਚਿਰ 'ਚ ਲਾ ਕੇ ਆ ਜਾਵੇ ਜਿੰਨੇ ਚਿਰ 'ਚ ਆਪਾਂ ਅੱਖ ਬੰਦ ਕਰਕੇ ਖੋਲ੍ਹਦੇ ਹਾਂ, ਪਰ ਐਸੇ ਮਨੁੱਖ ਨੂੰ ਸੰਸਾਰਕ ਤੌਰ 'ਤੇ ਤਾਂ ਸਿੱਧੀ ਸਫਲਤਾ ਮਿਲ ਗਈ, ਪਰ ਜੇ ਇੰਨੀ ਸਫਲਤਾ ਦੇ ਬਾਵਜੂਦ ਵੀ ਉਹਦੀ ਜ਼ਿੰਦਗੀ ਵਿੱਚ ਗੁਰੂ ਨਹੀਂ, ਤਾਂ ਸਾਹਿਬ ਕਹਿੰਦੇ ਉਹ ਕਾਮਯਾਬ ਨਹੀਂ ਹੋਇਆ, ਆਪਣੇ ਜੀਵਨ ਮਨੋਰਥ ਵਿੱਚ ਫੇਲ ਹੋ ਗਿਆ। ਸਾਹਿਬ ਦੇ ਬਚਨ ਨੇ ਪਰਮਾਣੋ ਪਰਜੰਤ ਆਕਾਸ਼ੈ, ਦੀਪ ਲੋ ਸੇ ਖੰਡਣੈ, ਦੀਪਾਂ ਲੋਹਾਂ ਖੰਡਾਂ ਬ੍ਰਹਿਮੰਡਾਂ ਵਿੱਚ ਪਰਮਾਣੂ ਵਰਗਾ ਨਿੱਕਾ ਜੀਵ ਬਣ ਕੇ ਉਡਾਰੀਆਂ ਲਾਉਣ ਦੀ ਸਮਰੱਥਾ ਹੋਵੇ। ਪਰਮਾਣੋ ਪਰਜੰਤ ਆਕਾਸ਼ੈ, ਦੀਪ ਲੋ ਸੇ ਖੰਡਣੈ, ਗਸ਼ੇਣ ਨੈਣ ਭਰੇਨ, ਨੈਣ ਭਰੇਨ ਦਾ ਅਰਥ ਹੈ ਜਿਵੇਂ ਅੱਖ ਝਮਕਦੇ ਹਾਂ, ਅੱਖ ਬੰਦ ਕਰਕੇ ਖੋਲ੍ਹਦੇ ਹਾਂ, ਗਸ਼ੇਣ ਦਾ ਅਰਥ ਹੈ ਗਸਤ। ਉਹ ਅੱਖ ਝਮਕਣ ਦੇ ਸਮੇਂ ਵਿੱਚ ਖੰਡਾਂ ਬ੍ਰਹਿਮੰਡਾਂ ਦੀ ਗਸਤ ਕਰਕੇ ਆ ਜਾਵੇ, ਇੰਨਾ ਬਲ ਹੋਵੇ ਉਹਦੇ ਕੋਲ। ਗਸ਼ੇਣ ਨੈਣ ਭਰੇਨ, ਨਾਨਕ ਬਿਨ ਸਾਧੂ ਨਾ ਸਿੱਧ ਅਤੇ, ਹੇ ਨਾਨਕ, ਗੁਰੂ ਤੋਂ ਬਿਨਾਂ ਉਹਨੂੰ ਅਧਿਆਤਮਿਕ ਜੀਵਨ ਦੇ ਵਿੱਚ ਸਿੱਧੀ ਨਹੀਂ ਮਿਲ ਸਕਦੀ। ਕਾਰਜ ਸਿੱਧ ਨਾ ਹੋਵੇ, ਭਾਵ ਉਹਦੀ ਜ਼ਿੰਦਗੀ ਦਾ ਕਾਰਜ ਸਫਲ ਨਹੀਂ ਹੁੰਦਾ, ਸਗੋਂ ਉਹ ਮਨੁੱਖ ਅਖੀਰ ਵੇਲੇ ਪਛਤਾਉਂਦਾ, ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ, ਉਹ ਬਿਨਾਂ ਆਸ ਦੀ ਸੰਸਾਰ ਤੋਂ ਤੁਰ ਜਾਂਦਾ ਹੈ।
ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ, ਸੋ ਹਰ ਹਰ ਨਾਮ ਤੇ ਆਏ।
ਜਿਹਦੇ 'ਤੇ ਮੇਰੇ ਪ੍ਰਭੂ ਦਾ ਨਦਰੇ ਕਰਮ ਹੋ ਜਾਂਦਾ। ਵੇਖੋ ਕਰਮ ਸ਼ਬਦ ਜਦੋਂ ਕੰਮ ਵਾਸਤੇ ਆਉਂਦਾ ਤੇ ਉੱਥੇ ਇਹਦੇ ਅਰਥ ਹੋਣਗੇ ਜਿਹੜੇ ਅਸੀਂ ਕਰਮ ਕਰਦੇ ਹਾਂ, ਕੱਤਕ ਕਰਮ ਕਮਾਵਣੇ। ਪਰ ਜਦੋਂ ਇਹੀ ਕਰਮ ਸ਼ਬਦ ਬਖਸ਼ਿਸ਼ ਵਾਸਤੇ ਆਉਂਦਾ, ਜਿਨ ਕੋ ਨਦਰ ਕਰਮ ਤਿਨਕਾਰ, ਇੱਥੇ ਅਰਥ ਹੋਣਗੇ ਬਖਸ਼ਿਸ਼। ਜਿਸ ਕਰਮ ਹੋਵੇ ਜਿਹਦੇ 'ਤੇ ਮਾਲਕ ਦਾ ਨਦਰੇ ਕਰਮ ਹੋ ਜਾਂਦਾ, ਇਸੇ ਕਰਕੇ ਉਹਨੂੰ ਕਰੀਮ ਕਿਹਾ ਗਿਆ। ਉਹ ਕਰਮ ਕਰਨ ਵਾਲਾ, ਸਾਡੇ 'ਤੇ ਬਖਸ਼ਿਸ਼ ਕਰਨ ਵਾਲਾ, ਰਹੀਮ, ਉਹ ਰਹਿਮ ਕਰਨ ਵਾਲਾ ਹੈ। ਹੇ ਪ੍ਰਭੂ, ਜਿਹਦੇ 'ਤੇ ਤੁਸੀਂ ਨਦਰੇ ਕਰਮ ਕਰ ਦਿੰਦੇ ਹੋ, ਉਹਨੂੰ ਤੁਸੀਂ ਸਤਿਗੁਰੂ ਨਾਲ ਮਿਲਾ ਦਿੰਦੇ ਹੋ, ਅਤੇ ਉਹ ਜੀਵ ਫਿਰ ਗੁਰੂ ਦੇ ਰਾਹੀਂ ਤੁਹਾਡਾ ਹੇ ਪ੍ਰਭੂ ਨਾਮ ਸਿਮਰਨ ਲੱਗ ਜਾਂਦਾ ਹੈ।
ਨਾਮ ਰੱਤੇ ਜਨ ਸਦਾ ਸੁਖ ਪਾਇਨਾ, ਜਨ ਨਾਨਕ ਤਿਨ ਬਲ ਜਾਏ।
ਜਿਹੜੇ ਨਾਮ ਵਿੱਚ ਜੁੜ ਗਏ ਨੇ ਉਹ ਸਦੀਵੀ ਤੌਰ 'ਤੇ ਸੁੱਖ ਪ੍ਰਾਪਤ ਕਰਦੇ ਨੇ। ਦਾਸ ਨਾਨਕ ਗੁਰੂ ਅਮਰਦਾਸ ਜੀ ਉਹਨਾਂ ਤੋਂ ਸਦਾ ਬਲਹਾਰੇ ਜਾਂਦੇ ਨੇ, ਕਿਉਂਕਿ ਜਿਨ੍ਹਾਂ ਨੇ ਨਾਮ ਵਿੱਚ ਜੁੜ ਕੇ ਸਦੀਵੀ ਸੁੱਖ ਪ੍ਰਾਪਤ ਕਰ ਲਿਆ।
ਮਹਲਾ ਤੀਜਾ ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ।
ਪ੍ਰਭੂ ਤੋਂ ਬਿਨਾਂ ਹੋਰ ਜਿੰਨੇ ਫੁਰਨੇ ਨੇ, ਜਿੰਨੀ ਸਾਡੀ ਆਸ ਹੈ, ਸਾਰਾ ਸੰਸਾਰ ਇਹਦੇ ਮੋਹ ਵਿੱਚ ਫਸਿਆ ਪਿਆ। ਭਾਵ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਦਕਾਰੀ। ਇਹ ਆਸ ਜੀਵਨ ਵਿੱਚੋਂ ਤਿਆਗ ਕੇ ਇਹਦੇ ਤੋਂ ਉੱਪਰ ਉੱਠ ਕੇ ਜਿਨ੍ਹਾਂ ਨੇ ਪ੍ਰਭੂ 'ਤੇ ਆਸਾ ਰੱਖੀ ਹੈ, ਉਹਨਾਂ ਬਾਰੇ ਫਿਰ ਕਿਹਾ ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਉਹਨਾਂ ਦੀ ਆਸਾ ਵੀ, ਉਹਨਾਂ ਦੀ ਮਨਸਾ ਵੀ ਪੂਰੀ ਹੋ ਜਾਂਦੀ ਹੈ। ਪਰ ਜਿਨ੍ਹਾਂ ਨੇ ਕੇਵਲ ਹੋਰ ਆਸ ਜਾਂ ਹੋਰ ਮਨ ਦੇ ਫੁਰਨੇ ਬਣਾਏ ਹੁੰਦੇ ਨੇ, ਭਾਵ ਉਹਨਾਂ ਨੂੰ ਸਦਾ ਜਗਤ ਦੇ ਮੋਹ ਵਿੱਚ ਫਸ ਕੇ ਆਪਾਂ ਆਪਣਾ ਜੀਵਨ ਵਿਅਰਥ ਗਵਾਉਂਦੇ ਹੋਏ ਵੇਖ ਸਕਦੇ ਹਾਂ।
ਸਭ ਕੋ ਜੰਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ।
ਜਿੰਨਾ ਵੀ ਆਕਾਰ, ਜਿੰਨੇ ਜੀਵ ਅਸੀਂ ਮੋਹ ਮਾਇਆ ਦੀ ਆਸ ਵਿੱਚ ਫਸੇ ਵੇਖਦੇ ਹਾਂ ਨਾ, ਇਹ ਸਾਰੇ ਜੰਮ ਦੇ ਪੰਜੇ ਵਿੱਚ ਨੇ। ਚੀਰੇ ਦਾ ਅਰਥ ਹੁੰਦਾ ਹੈ ਪੱਲਾ ਜਾਂ ਦਾਇਰਾ, ਭਾਵ ਕਿ ਇਹ ਸਾਰੇ ਜੰਮ ਦੀ ਪਕੜ ਵਿੱਚ ਨੇ। ਅਤੇ ਇਹ ਹੁਕਮ ਕਿਹਦਾ? ਉਸ ਨਿਰੰਕਾਰ ਦਾ ਜਿਹਨੇ ਜੰਮ ਨੂੰ ਪੈਦਾ ਕੀਤਾ।
ਹੁਕਮੀ ਹੀ ਜੰਮ ਲੱਗਦਾ, ਸੋ ਉਭਰੈ ਜਿਸ ਬਖਸੈ ਕਰਤਾਰ।
ਹੁਕਮ ਦੇ ਵਿੱਚ ਹੀ ਜੰਮ ਮਨੁੱਖ ਦੇ ਨੇੜੇ ਆਉਂਦਾ, ਅਤੇ ਜਿਹਦੇ 'ਤੇ ਉਹ ਬਖਸ਼ਿਸ਼ ਕਰ ਦੇਵੇ ਉਹ ਜੰਮ ਦੀ ਮਾਰ ਤੋਂ ਬਚ ਵੀ ਜਾਂਦਾ। ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜੰਮੂਆਂ ਸਿਰਜਿਆ ਸੋ ਜਪਿਆ ਪਰਵਦਗਾਰ। ਹਰ ਜੀਉ ਕੀ ਹੈ ਸਭ ਸਿਰਕਾਰਾ, ਇਹ ਜੰਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ ਹੁਕਮੇ ਕੱਢਦਾ ਸਾਹਾ ਹੈ। ਜਦੋਂ ਪਰਮਾਤਮਾ ਹੁਕਮ ਕਰਦਾ ਨਾ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਜਿਹੜੇ ਪ੍ਰਭੂ ਤੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਫਿਰ ਧਰਮ ਰਾਜ ਦਾ ਜਿਹੜਾ ਕਰੋਪੀ ਹੈ, ਜਾਂ ਇੰਝ ਕਹਿ ਲਈਏ ਕਿ ਅਵੈੜਾਪਨ ਹੈ, ਉਹ ਸਹਾਰਨਾ ਪੈਂਦਾ, ਉਹ ਧਰਮ ਰਾਜ ਦੀ ਜਮਦੂਤ ਦੀ ਕਰੋਪੀ ਦਾ ਸ਼ਿਕਾਰ ਹੁੰਦੇ ਨੇ। ਅਤੇ ਜਿਹੜੇ ਜੰਮ ਨੂੰ ਸਿਰਜਣ ਵਾਲੇ ਪ੍ਰਭੂ ਨਾਲ ਜੁੜ ਜਾਣ, ਉਹ ਫਿਰ ਆਖਦੇ ਨੇ ਕਿ ਹੇ ਪ੍ਰਭੂ, ਹੁਣ ਇਹ ਜੰਮ ਸਾਡਾ ਕੀ ਵਿਗਾੜ ਸਕਦਾ। ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜੰਮ ਕਾ ਮਾਰਗ ਦੂਰ ਰਹਿਆ। ਜੈ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਪ੍ਰਭੂ ਪਿਆਰੇ ਉਸ ਰਸਤੇ 'ਤੇ ਜਾਂਦੇ ਹੀ ਨਹੀਂ ਜਿੱਥੇ ਜੰਮ ਜਗਾਤ ਲਾ ਕੇ ਬੈਠਾ ਹੋਵੇ। ਉਸ ਰਸਤੇ 'ਤੇ ਕੌਣ ਜਾਵੇਗਾ? ਜਿਨ੍ਹਾਂ ਨੇ ਹਰੀ ਦੀ ਕੀਰਤੀ ਛੱਡ ਕੇ ਪਖੰਡ ਕਰਮ ਕਾਂਡ ਕੀਤੇ ਨੇ। ਕਰਮ ਧਰਮ ਪਖੰਡ ਜੋ ਦੀਸੈ, ਤਿੰਨ ਜੰਮ ਜਗਾਤੀ ਲੁੱਟੈ। ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਆਂ ਖੋਏ। ਜਿੰਨੇ ਵੀ ਆਪਾਂ ਕਰਮ ਕੀਤੇ ਹੋਣਗੇ ਉਹ ਖੋ ਲਏ ਜਾਣੇ ਨੇ, ਕਿਉਂਕਿ ਅਵਰ ਕਰਤੂਤ ਸਗਲੀ ਜੰਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪ੍ਰਭੂ ਦੀ ਬੰਦਗੀ ਤੋਂ ਬਿਨਾਂ ਤੇ ਜੰਮ ਵੀ ਨਹੀਂ ਮੰਨਦਾ। ਕਹਿੰਦਾ ਵੀ ਕੀ ਕਰੀਏ, ਤੁਸੀਂ ਜਠੇਰਿਆਂ ਨੂੰ ਮੱਥੇ ਟੇਕੇ ਹੋਣਗੇ ਫਿਰ ਕੀ, ਤੁਸੀਂ ਮੜੀਆਂ ਪੂਜੀਆਂ ਹੋਣਗੀਆਂ, ਤੁਸੀਂ ਅਲਪ ਸ਼ਕਤੀਆਂ ਦੀ ਪੂਜਾ ਕੀਤੀ ਹੋਵੇਗੀ, ਤੁਸੀਂ ਫਲਾਣੇ ਥਾਂ 'ਤੇ ਤੇਲ ਪਾਇਆ ਹੋਵੇਗਾ, ਤੁਸੀਂ ਧਾਗਾ ਲੈਣ ਗਏ ਹੋਵੋਗੇ, ਮੈਂ ਕੀ ਕਰਾਂ? ਕਿਉਂਕਿ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਉਹ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੋਰ ਕੁਝ ਨਹੀਂ ਜੇ ਮੰਨਦਾ, ਵੀ ਆਪਾਂ ਕਹੀਏ ਵੀ ਆਪਾਂ ਬੰਦਗੀ ਨਹੀਂ ਕੀਤੀ, ਆਪਾਂ ਆ ਵੇਖੋ ਮੜੀਆਂ 'ਤੇ ਮੱਥੇ ਟੇਕਦੇ ਰਹੇ ਹਾਂ ਨਾ। ਸਾਹਿਬ ਕਹਿੰਦੇ ਕੀ ਕਰੋਗੇ? ਉਹ ਨਹੀਂ ਜੇ ਮੰਨਦਾ, ਉਹ ਨਹੀਂ ਜੇ ਪਤੀਜਦਾ, ਕਿਉਂਕਿ ਉੱਥੇ ਤਾਂ ਕੇਵਲ ਇੱਕ ਬੰਦਗੀ ਵਾਲੇ ਹੀ ਜਿਹੜੇ ਨੇ ਉਹ ਛੁੱਟਣਗੇ, ਬਾਕੀ ਤਾਂ ਜਮ ਉਹਨਾਂ ਨੂੰ ਜਗਾਤ ਲਾਉਂਦਾ ਹੈ। ਇਸ ਕਰਕੇ ਹੁਕਮ ਦੇ ਵਿੱਚ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਨਾਮ ਨਾਲ ਜੋੜ ਕੇ ਬਚਾ ਲੈਂਦਾ।
ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋਡੈ ਅਹੰਕਾਰ।
ਦੂਸਰੇ ਸਲੋਕ ਦੀ ਸੰਪੂਰਨਤਾ ਕਰ ਰਹੇ ਨੇ ਗੁਰੂ ਅਮਰਦਾਸ ਜੀ। ਹੇ ਨਾਨਕ, ਗੁਰੂ ਦੀ ਕਿਰਪਾ ਦੁਆਰਾ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚੋਂ ਹੰਕਾਰ ਛੱਡ ਕੇ ਪਰਮੇਸ਼ਰ ਦੇ ਨਾਮ ਨੂੰ ਸਿਮਰਨ ਲੱਗ ਪੈਂਦਾ ਨਾ, ਉਹ ਫਿਰ ਆਸਾ ਮਨਸਾ ਜਿਹੜੇ ਸੰਸਾਰ ਦੇ ਜੰਜਾਲ ਰੂਪੀ ਸਾਗਰ ਨੇ ਨਾ, ਇਹਨਾਂ ਦੇ ਵਿੱਚੋਂ ਤਰ ਕੇ ਪਾਰ ਹੋ ਜਾਂਦਾ, ਭਾਵ ਇਹਦੇ ਵਿੱਚ ਨਹੀਂ ਫਸਦਾ। ਫਿਰ ਕਹਿੰਦਾ ਆਪੇ ਲਾਇਓ ਆਪਣਾ ਪਿਆਰ, ਹੇ ਪ੍ਰਭੂ ਤੁਸੀਂ ਕਿਰਪਾ ਕਰਕੇ ਦੂਜੇ ਭਾਵ ਤੋਂ ਬਚਾ ਕੇ ਸਾਡਾ ਆਪਣੇ ਨਾਲ ਤੁਸੀਂ ਜਿਹੜਾ ਸੰਬੰਧ ਜੋੜ ਲਿਆ, ਤੁਸੀਂ ਆਪਣਾ ਪਿਆਰ ਹੁਣ ਸਾਨੂੰ ਆਪ ਹੀ ਬਖਸ਼ਿਸ਼ ਕਰ ਦਿੱਤਾ, ਹੁਣ ਅਸੀਂ ਤੁਹਾਡੇ ਨਾਲ ਪ੍ਰੇਮਾ ਭਗਤੀ ਕਰਦੇ ਹਾਂ, ਕਿਸੇ ਹੋਰ ਦੀ ਨਹੀਂ, ਸਾਰੀਆਂ ਆਸਾਂ ਤਿਆਗ ਕੇ ਹੁਣ ਤਾਂ ਸਮਝ ਆ ਗਈ ਕਿ ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਉੱਠਾ। ਹੇ ਪ੍ਰਭੂ, ਜੀਵ ਤੇਰੀ ਆਸ ਵਿੱਚ ਬੈਠੇ ਨੇ ਤੇ ਜਿਹੜੇ ਤੇਰੀ ਆਸ ਲਾਈ ਬੈਠੇ ਨੇ ਉਹਨਾਂ ਦੀ ਆਸ ਪੂਰੀ ਹੁੰਦੀ ਹੈ।
ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸਬਦ ਦੀ ਵਿਚਾਰ।
ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਜਿਨ੍ਹਾਂ ਨੇ ਦੁਨਿਆਵੀ ਆਸ ਜਾਂ ਮਨ ਦੇ ਫੁਰਨੇ ਮਾਰ ਲਏ ਨੇ, ਤਿਆਗ ਦਿੱਤੇ ਨੇ, ਜਿਹੜੇ ਆਸਾ ਮਾਹੇ ਨਿਰਾਸ਼ ਵਲਾਏ, ਰਹਿੰਦੇ ਆਸਾ ਵਿੱਚ ਨਹੀਂ ਪਰ ਨਿਰਾਸ਼ ਹੋ ਜਾਂਦੇ ਨੇ, ਉਹ ਪਰਾਮ ਹੋ ਜਾਂਦੇ ਨੇ, ਨੇਚੋ ਨਾਨਕ ਕਰਤੇ ਪਾਏ। ਸਾਹਿਬ ਕਹਿੰਦੇ ਪੱਕਾ ਹੀ ਹੈ ਕਿ ਉਹ ਰੱਬ ਨੂੰ ਪਾ ਲੈਂਦੇ ਨੇ, ਰਹਿਣ ਆਸਾ ਵਿੱਚ ਪਰ ਇਹਨਾਂ ਤੋਂ ਉੱਪਰ ਹੋ ਜਾਣ। ਆਸਾ ਮਾਹੇ ਨਿਰਾਸ਼ ਵਲਾਏ, ਭਾਵ ਉਹਨਾਂ ਨੂੰ ਉਪਰਾਮ ਹੋਣ ਲਈ ਘਰ ਛੱਡਣ ਦੀ, ਬੱਚੇ ਛੱਡਣ ਦੀ ਲੋੜ ਨਹੀਂ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਇਸ ਕਰਕੇ ਉਹ ਫਿਰ ਭਵ ਸਾਗਰ ਨੂੰ ਤਰ ਲੈਂਦੇ ਹਨ।
ਪੌੜੀ ਜਿੱਥੇ ਜਾਈਐ ਜਗਤ ਮਹਿ ਤਿੱਥੇ ਹਰ ਸਾਈ।
ਇਹ ਭਾਈ ਜਿੱਥੇ ਵੀ ਜਗਤ ਵਿੱਚ ਚਲੇ ਜਾਈਏ, ਹਰੀ ਪਰਮਾਤਮਾ ਜੋ ਸਾਡਾ ਸਾਈ ਹੈ ਨਾ, ਉਹ ਹਰ ਥਾਂ 'ਤੇ ਹੈ। ਭਾਵ ਸਾਡਾ ਸਾਈ ਕਿਹੜਾ? ਜਿਹੜਾ ਹਰ ਥਾਂ 'ਤੇ ਵਿਆਪਕ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇਸ ਕਰਕੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਉ, ਜੈ ਜੈ ਪੇਖੋ ਤੈਂ ਹਜੂਰ ਦੂਰ ਕਤਹੋ ਨਾ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਬੀਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਜਿਹੜਾ ਕੇਵਲ ਦੱਖਣ ਵਿੱਚ ਹੈ, ਕੇਵਲ ਪੱਛਮ ਵਿੱਚ ਹੈ, ਜਾਂ ਜਿਹੜਾ ਕੇਵਲ ਕਿਸੇ ਇੱਕ ਥਾਂ 'ਤੇ ਹੈ, ਉਹ ਸਾਡਾ ਸਾਈ ਨਹੀਂ। ਸਾਡਾ ਸਾਈ ਤਾਂ ਹੈ ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਜਿਹੜਾ ਸਦਾ ਹੈ, ਜਿਹੜਾ ਕਦੇ ਨਾਸ ਨਹੀਂ ਹੁੰਦਾ, ਹਰ ਥਾਂ 'ਤੇ ਜਿਹੜਾ ਰਮਿਆ ਹੋਇਆ।
ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ।
ਪ੍ਰਭੂ ਦਾ ਨਿਆਂ ਵੀ ਸੱਚਾ ਅਤੇ ਅੱਗੇ ਜੋ ਪ੍ਰਭੂ ਦੀ ਹਜ਼ੂਰੀ ਹੈ, ਜਿਹਨੂੰ ਆਪਾਂ ਹਲਤ ਪਲਤ ਲੋਕ ਪ੍ਰਲੋਕ ਕਹਿੰਦੇ ਹਾਂ, ਉਹ ਹਰ ਥਾਂ 'ਤੇ ਆਪ ਹੀ ਵਰਤਦਾ ਹੈ। ਭਾਵ ਉਹਦਾ ਹੁਕਮ ਸੱਚਾ, ਉਹਦਾ ਨਿਆਂ ਵੀ ਸੱਚਾ। ਇਸੇ ਕਰਕੇ ਪ੍ਰਭੂ ਭਗਤ ਕਹਿੰਦੇ ਨੇ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਗਸੇਤ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਹੇ ਪ੍ਰਭੂ, ਤੇਰਾ ਨਿਆਂ ਵੀ ਸੱਚਾ ਹੈ, ਤੇਰਾ ਤਖਤ ਵੀ ਸੱਚਾ ਜਿੱਥੇ ਤੂੰ ਬੈਠਦਾ ਹੈ, ਤੇਰੀ ਹਜ਼ੂਰੀ ਵੀ ਸੱਚੀ ਹੈ।
ਉੜਿਆਰਾ ਕੇ ਮੋਹ ਫਿੱਟ ਕੀ ਹੈ ਸੱਚ ਭਗਤ ਵਡਿਆਈ।
ਜਿਹੜੇ ਪ੍ਰਭੂ ਰੂਪੀ ਸੱਚ ਤੋਂ ਟੁੱਟ ਕੇ ਕੁੜਿਆਰ ਦੇ ਮੂੰਹ ਵਿੱਚ ਫਸ ਗਏ ਨੇ, ਉਹਨਾਂ ਦੇ ਮੂੰਹ ਤਾਂ ਫਿਟਕਾਰੇ ਜਾਂਦੇ ਨੇ, ਪਰ ਜਿਨ੍ਹਾਂ ਨੇ ਸੱਚ ਰੂਪੀ ਪਰਮਾਤਮਾ ਦੇ ਨਾਲ ਜੁੜਨਾ ਕੀਤਾ, ਉਹਨਾਂ ਭਗਤਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਵਡਿਆਈ ਮਿਲਦੀ ਹੈ। ਕਿਉਂਕਿ ਤੁਧ ਬਾਜ ਕੂੜੋ ਕੂੜ, ਪ੍ਰਭੂ ਸੱਚ ਹੈ ਅਤੇ ਪ੍ਰਭੂ ਤੋਂ ਬਿਨਾਂ ਬਾਕੀ ਸਭ ਕੁਝ ਕੂੜ ਹੈ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਸਭ ਕੁਝ ਕੂੜ ਹੈ। ਇਹ ਪ੍ਰਭੂ ਜੇ ਤੇਰੇ ਨਾਲ ਜੁੜ ਜਾਈਏ ਫਿਰ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਫਿਰ ਸਭ ਕੁਝ ਹੀ ਸੱਚਾ ਹੋ ਜਾਂਦਾ। ਇਸ ਕਰਕੇ ਕੁੜਿਆਰਾਂ ਦੇ ਮੂੰਹ ਫਿਟਕਾਰੇ ਜਾਂਦੇ ਨੇ ਤੇ ਪ੍ਰਭੂ ਭਗਤਾਂ ਨੂੰ ਸੱਚ ਨਾਮ ਰਾਹੀਂ ਆਦਰ ਵਡਿਆਈ ਮਿਲਦੀ ਹੈ।
ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ।
ਪ੍ਰਭੂ ਆਪ ਵੀ ਸੱਚਾ, ਉਹਦਾ ਨਿਆਂ ਵੀ ਸੱਚਾ ਤੇ ਜਿਹੜੇ ਪ੍ਰਭੂ ਪਿਆਰਿਆਂ ਦੇ ਨਿੰਦਕ ਨੇ ਉਹਨਾਂ ਦੇ ਸਿਰ ਵਿੱਚ ਭਾਈ ਸਵਾਹ ਪੈਂਦੀ ਹੈ, ਕਿਉਂਕਿ ਨਿੰਦਕ ਐਸੇ ਹੀ ਝਰ ਪਰੀ ਹੈ। ਇਹ ਨਿਸ਼ਾਨੀ ਸੁਣੋ ਤੁਮ ਭਾਈ, ਜੋ ਕਾਲਰ ਭੀਤ ਗਿਰੀ ਹੈ, ਜੋ ਦੇਖਿਆ ਛਿੱਦਰ ਤੋਂ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ, ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੈ ਆਇਆ, ਹਰ ਜਨ ਸਿਓ ਬਾਦ ਉਠਰੀਐ, ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ, ਕਿਆ ਮਾਨਸ ਬਪਰੇ ਕਰੀਐ। ਇਸ ਕਰਕੇ ਨਿੰਦਕ ਜਿਹੜੇ ਨੇ ਉਹਨਾਂ ਦੇ ਸਿਰ ਕਹਿੰਦੇ ਸਵਾਹ ਪੈਂਦੀ ਹੈ, ਉਹਨਾਂ ਦੇ ਮੂੰਹ ਫਟਕਾਰੇ ਜਾਂਦੇ ਨੇ। ਗੁਰਮੁਖਾਂ ਦੇ ਪ੍ਰਭੂ ਭਗਤਾਂ ਦੇ ਮੁੱਖ ਉਜਲੇ ਹੁੰਦੇ ਹਨ।
ਜਨ ਨਾਨਕ ਸੱਚ ਆਰਾਧਿਆ, ਗੁਰਮੁਖ ਸੁਖ ਪਾਈ।
ਦਾਸ ਨਾਨਕ ਗੁਰੂ ਰਾਮਦਾਸ ਜੀ ਪਾਵਨ ਪੌੜੀ ਵਿੱਚ ਬਚਨ ਕਰ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਰਾਹੀਂ ਸੱਚੇ ਪ੍ਰਭੂ ਦੀ ਆਰਾਧਨਾ ਕੀਤੀ ਹੈ ਨਾ, ਉਹਨਾਂ ਨੂੰ ਫਿਰ ਅਵਿਨਾਸ਼ੀ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ। ਗੁਰਮੁਖਾਂ ਨੇ ਸੁੱਖ ਪ੍ਰਾਪਤ ਕੀਤਾ, ਮਨਮੁੱਖ ਜਿਹੜੇ ਸਦਾ ਦੁਖੀ ਹੁੰਦੇ ਨੇ, ਅਤੇ ਮਨਮੁੱਖ ਕਿਹੜੇ ਨੇ ਜਿਹੜੇ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਆਸ ਆਪਣੀ ਜ਼ਿੰਦਗੀ ਵਿੱਚ ਰੱਖੀ ਬੈਠੇ ਨੇ। ਹੁਣ ਦੂਜੇ ਭਾਵੇਂ ਕਈ ਜਾਣ ਜੀ ਜਿੱਧਰ ਤੁਸੀਂ ਤੁਰੇ ਹੋ ਬਹੁਤ ਵਧੀਆ ਹੋ, ਪਰ ਕਦੇ ਚੌਂਕੜਾ ਮਾਰ ਕੇ ਮਨ ਬਿਰਤੀਆਂ ਇਕਾਗਰ ਕਰਕੇ ਆਪਾਂ ਆਪਣੇ ਆਪ ਦਾ ਮੰਥਨ ਕਰਿਆ ਕਰੀਏ ਕਿ ਸਾਨੂੰ ਜੁੜਨਾ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਚਾਹੀਦਾ ਸੀ ਅਤੇ ਆਪਾਂ ਕਿੱਧਰ ਤੁਰ ਪਏ ਹਾਂ। ਦੂਜਾ ਜੋ ਕੁਝ ਮਰਜ਼ੀ ਕਹੀ ਜਾਵੇ, ਲੋਕ ਨਸ਼ੇ ਵਿੱਚ ਗਰਕ ਹੋ ਰਹੇ ਹੋਣ ਅਤੇ ਲੋਕ ਹੱਲਾਸ਼ੇਰੀ ਦੇਈ ਜਾਂਦੇ ਨੇ ਵੀ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ, ਲੋਕ ਜੂਆ ਖੇਡ ਕੇ ਉੱਜੜਦੇ ਹੋਣ ਅਤੇ ਵਿਰੋਧੀ ਕਹੀ ਜਾਂਦੇ ਨੇ ਵੀ ਤੇਰੇ ਵਰਗਾ ਤਾਂ ਸਿਆਣਾ ਹੀ ਕੋਈ ਨਹੀਂ। ਜੇ ਸਾਨੂੰ ਕੋਈ ਗਲਤ ਪਾਸੇ ਕਰਮ ਕਾਂਡਾਂ ਵੱਲ ਤੁਰਿਆ ਜਾਂਦਿਆਂ ਕਹੀ ਜਾਵੇ ਵੀ ਵਾਹ ਵਾਹ ਤੁਸੀਂ ਬੜੀ ਭਗਤੀ ਕਰਦੇ ਹੋ, ਨਹੀਂ, ਮੰਥਨ ਕਰਿਆ ਕਰੋ ਕਿ ਆਪਾਂ ਕਿੱਧਰ ਤੁਰ ਪਏ ਹਾਂ। ਆਪਾਂ ਤਾਂ ਰਤਨ ਛੱਡ ਕੇ ਕੌਡੀਆਂ ਦੇ ਮਗਰ ਤੁਰ ਪਏ ਹਾਂ, ਸੱਚ ਛੱਡ ਕੇ ਝੂਠ ਦੇ ਮਗਰ ਤੁਰ ਪਏ ਹਾਂ, ਇੱਕ ਦੀ ਆਸ ਜ਼ਿੰਦਗੀ ਵਿੱਚੋਂ ਤਿਆਗ ਕੇ ਪਤਾ ਨਹੀਂ ਕਿੰਨਿਆਂ ਕੁ ਦੀ ਆਸ ਮਨ ਵਿੱਚ ਰੱਖੀ ਬੈਠੇ ਹਾਂ ਅਤੇ ਆਸ ਕਦੇ ਪੂਰੀ ਨਹੀਂ ਹੋ ਸਕਦੀ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਇੱਕ ਹਾਜ਼ਰੀ ਆਉਣ ਵਾਲੇ ਦਿਨਾਂ ਵਿੱਚ 24 ਨਵੰਬਰ ਨੂੰ ਹੈ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ। ਅੱਜ ਹਾਜ਼ਰੀ ਭਰਦਿਆਂ ਗੁਰੂ ਸ਼ਬਦ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਸੱਚ ਸਾਹਿਬ ਸੱਚਾ ਨਿਆਉ ਹੈ, ਸਿਰ ਨਿੰਦਕ ਛਾਈ। ਜਨ ਨਾਨਕ ਸੱਚ ਅਰਾਧਿਆ, ਗੁਰਮੁਖ ਸੁਖ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।